ਆਸਾ ਘਰ ਚੌਥਾ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਦੇਵਤਿਆਂ ਦਰਸ਼ਨ ਕੈ ਤਾਈ ਦੁਖ ਭੁਖ ਤੀਰਥ ਕੀਏ ਜੋਗੀ ਜਤੀ ਜੁਗਤ ਮੈਂ ਰਹਤੇ ਕਰ ਕਰ ਭਗਵੇ ਭੇਖ ਪਏ ਦੇਵਤਿਆਂ ਦਰਸ਼ਨ ਕੈ ਤਾਈ ਦੁਖ ਭੁਖ ਤੀਰਥ ਕੀਏ ਜੋਗੀ ਜਤੀ ਜੁਗਤ ਮੈਂ ਰਹਤੇ ਕਰ ਕਰ ਭਗਵੇ ਭੇਖ ਪਏ ਤੋ ਕਾਰਣ ਸਾਹਿਬਾ ਰੰਗ ਰਤੇ ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਿਣ ਨਾ ਜਾਹੀ ਤੇਰੇ ਗੁਣ ਕੇਤੇ ਰਹਾਉ ਦਰ ਘਰ ਮਹਿਲਾ ਹਸਤੀ ਘੋੜੇ ਛੋੜ ਵਿਲਾਇਤ ਦੇਸ਼ ਗਏ ਪੀਰ ਪੈਕਾਂਬਰ ਸਾਲਕ ਸਾਧਕ ਛੋਡੀ ਦੁਨੀਆ ਥਾਏ ਪਏ ਸਾਧ ਸਹਿਜ ਸੁਖ ਰਸ ਕਸ ਤਜੀ ਆਲੇ ਕਾਪੜ ਛੋਡੇ ਚਮੜ ਲੀਏ ਦੁਖੀਏ ਦਰਦਵੰਦ ਦਰ ਤੇਰੇ ਨਾਮ ਰਤੇ ਦਰਵੇਸ਼ ਭਏ ਖਲੜੀ ਖਪਰੀ ਲੱਕੜੀ ਚਮੜੀ ਸਿੱਖਾ ਸੂਤ ਧੋਤੀ ਕੀਨੀ ਤੂੰ ਸਾਹਿਬ ਸਾਂਗੀ ਤੇਰਾ ਪ੍ਰਣਵੈ ਨਾਨਕ ਜਾਤ ਕੈਸੀ ਖਲੜੀ ਖਪਰੀ ਲੱਕੜੀ ਚਮੜੀ ਸਿੱਖਾ ਸੂਤ ਧੋਤੀ ਕੀਨੀ ਤੂੰ ਸਾਹਿਬ ਸਾਂਗੀ ਤੇਰਾ ਪ੍ਰਣਵੈ ਨਾਨਕ ਜਾਤ ਕੈਸੀ ਦੇਵਤਿਆਂ ਦਰਸ਼ਨ ਕੈ ਤਾਈ ਦੁਖ ਭੁਖ ਤੀਰਥ ਕੀਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਸਾ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਗੁਰੂ ਬਾਬਾ ਜੀ ਨੇ ਉਹਨਾਂ ਮਹਾਂਪੁਰਖਾਂ ਦੀ ਇੱਕ ਸੂਚੀ ਤਿਆਰ ਕੀਤੀ ਹੈ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਸੰਨਤਾ ਵਾਸਤੇ ਉਹਦੀ ਦਰਗਾਹ ਵਿੱਚ ਮਨਜ਼ੂਰ ਹੋਣ ਵਾਸਤੇ ਅਥਵਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਵਾਸਤੇ ਮਹਾਨ ਕੁਰਬਾਨੀਆਂ ਕੀਤੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ ਤੋ ਕਾਰਨ ਸਾਹਿਬ ਰੰਗ ਰਤੇ ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਿਣ ਨਾ ਜਾਹੀ ਤੇਰੇ ਗੁਣ ਕੇਤੇ ਰਹਾਉ ਇਹਨਾਂ ਸਿਧਾਂਤ ਰੂਪ ਪੰਕਤੀਆਂ ਅੰਦਰ ਗੁਰੂ ਬਾਬਾ ਜੀ ਫਰਮਾਉਂਦੇ ਹਨ ਹੇ ਵਾਹਿਗੁਰੂ ਤੋ ਕਾਰਨ ਸਾਹਿਬ ਐ ਦੀਨ ਦੁਨੀਆਂ ਦੇ ਪਾਤਸ਼ਾਹ ਕਰੋੜਾਂ ਬ੍ਰਹਿਮੰਡਾਂ ਖੰਡਾਂ ਦੇ ਮਾਲਕ ਤੇਰੇ ਵਾਸਤੇ ਰੰਗ ਰਤੇ ਉਹ ਤੇਰੇ ਪ੍ਰੇਮ ਦੇ ਨਾਮ ਦੇ ਭਗਤੀ ਦੇ ਰੰਗ ਵਿੱਚ ਰੰਗੇ ਗਏ ਭਾਵ ਤੇਰੀ ਪ੍ਰਾਪਤੀ ਵਾਸਤੇ, ਤੇਰੇ ਦਰਸ਼ਨ ਦੀਦਾਰ ਵਾਸਤੇ, ਤੇਰੀ ਦਰਗਾਹ ਵਿੱਚ ਮਨਜ਼ੂਰ ਹੋਣ ਵਾਸਤੇ, ਤੇਰੀ ਰਹਿਮਤ ਦੇ ਪਾਤਰ ਬਣਨ ਦੇ ਲਈ ਬੇਅੰਤ ਐਸੇ ਮਹਾਂਪੁਰਖ ਹੋਏ ਹਨ ਜਿਹੜੇ ਤੇਰੇ ਰੰਗ ਦੇ ਵਿੱਚ ਰੰਗੇ ਗਏ। ਤੇਰੇ ਨਾਮ ਅਨੇਕਾ ਹੇ ਵਾਹਿਗੁਰੂ, ਤੇਰੇ ਨਾਮ ਅਨੇਕਾਂ ਨੇ। ਕੀਰਤਮ ਨਾਮ ਕਥੇ ਤੇਰੇ ਜਿਹਵਾ, ਸਤ ਨਾਮ ਤੇਰਾ ਪਰਾ ਪੂਰਬਲਾ। ਉਸ ਪਰਮਾਤਮਾ ਦੇ ਕਿਤਨੇ ਨਾਮ ਨੇ ਗਿਣੇ ਨਹੀਂ ਜਾ ਸਕਦੇ, ਅਸੰਖ ਨਾਵ ਅਸੰਖ ਥਾਵ। ਅਤੇ ਨਾਲ ਹੀ ਸਤਿਗੁਰੂ ਨੇ ਇਹ ਵੀ ਫਰਮਾਇਆ ਹੈ, ਬਲਿਹਾਰਾ ਜਾਓ ਜੇਤੇ ਤੇਰੇ ਨਾਮ ਹੈ। ਹੇ ਵਾਹਿਗੁਰੂ, ਜਿੰਨੇ ਵੀ ਤੇਰੇ ਨਾਮ ਨੇ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ। ਤੇਰੇ ਨਾਮ ਅਨੇਕਾਂ ਹਨ, ਰੂਪ ਅਨੰਤਾ, ਤੇਰੇ ਰੂਪ ਵੀ ਬੇਅੰਤ ਨੇ, ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਨੇ ਕਿੰਨੇ ਰੂਪ ਧਾਰਨ ਕੀਤੇ ਨੇ ਉਹਨਾਂ ਦੀ ਕੋਈ ਗਿਣਤੀ ਨਹੀਂ ਹੋ ਸਕਦੀ। ਭਗਤ ਕਬੀਰ ਜੀ ਨੇ ਤਾਂ ਇੱਥੋਂ ਤੱਕ ਵੀ ਲਿਖਿਆ ਹੈ, ਜੇਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਾਰੇ। ਜਿੰਨੇ ਵੀ ਇਸਤਰੀ ਪੁਰਸ਼ਾਂ ਦੇ ਵਜੂਦ ਨੇ, ਪਸ਼ੂ ਪੰਛੀਆਂ ਦੇ ਵਜੂਦ ਨੇ, ਇਹ ਸਾਰੇ ਉਸ ਵਾਹਿਗੁਰੂ ਨੇ ਹੀ ਧਾਰਨ ਕੀਤੇ ਹੋਏ ਨੇ, ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਇੱਕ ਸ਼ਕਤੀ ਹੈ, ਅਨਕ ਰੂਪ ਖਿਨ ਮਾਹੀ ਕੁਦਰਤ ਧਾਰਦਾ। ਉਹ ਆਪਣੀ ਕੁਦਰਤ ਨਾਲ ਚਾਹੇ ਕਿੰਨੇ ਵੀ ਰੂਪ ਧਾਰਨ ਕਰ ਲਵੇ, ਉਹਦੀ ਮੌਜ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਕੁਝ ਲੋਕਾਂ ਨੇ ਰਾਮ ਕ੍ਰਿਸ਼ਨ ਅਵਤਾਰਾਂ ਨੂੰ ਹੀ ਭਗਵਾਨ ਦਾ ਰੂਪ ਮੰਨਿਆ ਹੈ, ਪਰ ਹਜ਼ੂਰ ਕਹਿੰਦੇ ਨਹੀਂ, ਤੇਰੇ ਰੂਪ ਅਨੇਕਾਂ ਨੇ। ਕਹਿਣ ਨਾ ਜਾਹੀ ਤੇਰੇ ਗੁਣ ਕੀਤੇ। ਹਜ਼ੂਰ ਕਹਿੰਦੇ ਹੇ ਵਾਹਿਗੁਰੂ, ਤੇਰੇ ਗੁਣ ਕਿੰਨੇ ਨੇ ਉਹਨਾਂ ਨੂੰ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਤੂੰ ਬੇਅੰਤ ਗੁਣਾਂ ਦਾ ਮਾਲਕ ਹੈ। ਜਪਜੀ ਸਾਹਿਬ ਬਾਣੀ ਵਿੱਚ ਸਤਿਗੁਰੂ ਦੇ ਬਚਨ ਨੇ, ਸਭ ਗੁਣ ਤੇਰੇ ਮੈਂ ਨਾਹੀਂ ਕੋਈ, ਵਿਣ ਗੁਣ ਕੀਤੇ ਭਗਤ ਨਾ ਹੋਏ। ਤੇਰੇ ਗੁਣ ਕਿੰਨੇ ਮਹਾਨ ਨੇ, ਕਲਗੀਧਰ ਪਾਤਸ਼ਾਹ ਨੇ ਇੱਕ ਸਵਈਏ ਵਿੱਚ ਲਿਖਿਆ ਹੈ, ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤੇ ਉਬਾਰ ਗਨੀਮਨ ਗਾਰੈ, ਪਛ ਪਸ਼ੂ ਨਗ ਨਾਗ ਨਿਰਾਧਵ ਸਰਵ ਸਮੈ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲਮੈ ਥਲਮੈ ਪਲਮੈ ਕਲਕੇ ਨੀ ਕਰਮ ਵਿਚਾਰੈ, ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ। ਇਹ ਵਾਹਿਗੁਰੂ ਦੇ ਗੁਣ ਨੇ, ਤੇਰੇ ਕਿੰਨੇ ਗੁਣ ਨੇ ਵਰਣਨ ਨਹੀਂ ਕੀਤੇ ਜਾ ਸਕਦੇ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਟੂਕ ਮਾਤਰ ਉਹਨਾਂ ਮਹਾਂਪੁਰਖਾਂ ਦਾ ਜ਼ਿਕਰ ਕਰਦੇ ਹਨ ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਮਹਾਨ ਕੁਰਬਾਨੀਆਂ ਕੀਤੀਆਂ। ਆਸਾ ਕਰ ਚੌਥਾ ਮਹੱਲਾ ਪਹਿਲਾ। ਆਸਾ ਰਾਗ ਚੌਥੇ ਕਰ ਸੁਰਤਾਲ ਵਿੱਚ ਸ਼ਬਦ ਗਾਇਨ ਕੀਤਾ ਗਿਆ ਹੈ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਪ੍ਰਥਮ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਇਹ ਬਾਣੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ। ਲਓ ਹੁਣ ਅੱਗੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਉਚਾਰਨ ਕਰ ਰਹੇ ਹਨ। ਸੰਗਤਾਂ ਪ੍ਰੇਮ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਜੀ। ਦੇਵਤਿਆਂ ਦਰਸ਼ਨ ਕਹਿਤਾਈ, ਦੁੱਖ ਭੁੱਖ ਤੀਰਥ ਕੀਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦੇਵਤਿਆਂ ਦਰਸ਼ਨ ਕਹਿਤਾਈ, ਜਿਹੜੇ ਦੇਵਤੇ ਲੋਕ ਸਨ, ਕਿਉਂਕਿ 33 ਕਰੋੜ ਦੇਵਤੇ ਮੰਨੇ ਨੇ, ਉਹਨਾਂ ਵਿੱਚੋਂ 3 ਪ੍ਰਧਾਨ ਨੇ, ਬ੍ਰਹਮਾ ਵਿਸ਼ਨੂੰ ਸ਼ਿਵ। ਇਹਨਾਂ ਦੇਵਤਿਆਂ ਨੇ ਵੀ ਤੇਰੇ ਦਰਸ਼ਨਾਂ ਦੇ ਪ੍ਰਤੀ, ਤੇਰੇ ਦਰਸ਼ਨਾਂ ਵਾਸਤੇ ਦੁੱਖ ਭੁੱਖ ਤੀਰਥ ਕੀਏ, ਬੜੇ ਕਸ਼ਟ ਸਹਾਰੇ, ਭੁੱਖਾਂ ਵੀ ਕਟੀਆਂ ਤੇ ਬੜੇ ਬੜੇ ਤੀਰਥਾਂ ਤੇ ਇਸ਼ਨਾਨ ਵੀ ਕੀਤੇ। ਜਿਹੜੇ ਦੇਵਤੇ ਲੋਕ ਨੇ ਉਹਨਾਂ ਨੂੰ ਵੀ ਵਾਹਿਗੁਰੂ ਦੀ ਪ੍ਰਾਪਤੀ ਲਈ ਘੱਲ ਨਾ ਘੱਲਣੀ ਪਈ। ਦੇਵਤਿਆਂ ਤੋਂ ਸਤਿਗੁਰੂ ਮਹਾਰਾਜ ਨੇ ਗੱਲ ਸ਼ੁਰੂ ਕੀਤੀ ਹੈ, ਕਿਉਂਕਿ ਜਿੰਨੇ ਵੀ ਦੇਵੀ ਦੇਵਤੇ ਨੇ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਪੁਜਾਰੀ ਨੇ, ਇਹ ਉਸਦੇ ਉਪਾਸ਼ਕ ਨੇ। ਇਸੇ ਲਈ ਸਤਿਗੁਰੂ ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਫਰਮਾਇਆ ਹੈ, ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹੋ ਵਿਡਾਣ। ਉਹ ਪਰਮਾਤਮਾ ਇਹਨਾਂ ਦੇਵਤਿਆਂ ਨੂੰ ਵੇਖਦਾ ਹੈ, ਪਰ ਇਹ ਬੜੀ ਅਸਚਰਜ ਗੱਲ ਹੈ, ਇਹਨਾਂ ਨੂੰ ਉਹ ਨਹੀਂ ਦਿਸਦਾ, ਇਹ ਰੱਬ ਨੂੰ ਨਹੀਂ ਦੇਖ ਸਕਦੇ। ਇਹਨਾਂ ਨੂੰ ਉਹਨੂੰ ਦੇਖਣ ਦੇ ਲਈ ਤਪੱਸਿਆ ਕਰਨੀ ਪਈ। ਦੇਵਤਿਆਂ ਦਰਸ਼ਨ ਕਹਿ ਤਾਈ, ਇਹਨਾਂ ਦੇਵਤਿਆਂ ਨੇ ਤੇਰੇ ਦਰਸ਼ਨਾਂ ਵਾਸਤੇ ਬੜੇ ਕਸ਼ਟ ਸਹਾਰੇ, ਭੁੱਖਾਂ ਵੀ ਸਹਾਰੀਆਂ ਤੇ ਤੀਰਥਾਂ ਤੇ ਵੀ ਉਹਨਾਂ ਨੇ ਰਟਨ ਕੀਤੇ।
ਜੋਗੀ ਜਤੀ ਜੁਗਤ ਮੈਂ ਰਹਤੇ, ਕਰ ਕਰ ਭਗਵੇ ਭੇਖ ਪਏ।
ਲੋਕ ਕਈ ਉਹ ਵੀ ਲੋਕ ਸਨ, ਜਿਵੇਂ ਭਰਤਰੀ ਜੋਗੀ ਹੈ, ਗੋਪੀ ਚੰਦ, ਗੋਪੀ ਨਾਥ ਜੋਗੀ ਹੈ, ਹੋਰ ਵੀ ਕਈ ਜੋਗੀਆਂ ਦੇ ਜ਼ਿਕਰ ਆਏ ਨੇ। ਪਹਿਲਾਂ ਰਾਜੇ ਸਨ ਤੇ ਉਹਨਾਂ ਨੇ ਵਾਹਿਗੁਰੂ ਦੀ ਪ੍ਰਾਪਤੀ ਲਈ ਰਾਜ ਭਾਗ ਵੀ ਠੁਕਰਾ ਦਿੱਤੇ, ਫਿਰ ਉਹ ਯੋਗੀ ਬਣ ਗਏ। ਜੋਗੀ ਜਤੀ ਜੁਗਤ ਮੈਂ ਰਹਤੇ, ਜਿਹੜੇ ਜੋਗੀ ਤੇ ਜਤੀ ਸੰਨਿਆਸੀ ਅਥਵਾ ਬ੍ਰਹਮਚਾਰੀ ਸਾਧੂ, ਉਹ ਆਪਣੇ ਭੇਖ ਦੀ ਜੁਗਤੀ ਵਿੱਚ ਹਮੇਸ਼ਾ ਲਈ ਰਹਿੰਦੇ ਹਨ। ਕਰ ਕਰ ਭਗਵੇਂ ਭੇਖ ਪਏ, ਉਹ ਵੀ ਤੇਰੇ ਦਰਸ਼ਨਾਂ ਲਈ ਭਗਵੇਂ ਭੇਖ ਧਾਰਨ ਕਰ ਕਰਕੇ, ਔਰ ਉਹ ਵੀ ਸੰਸਾਰ ਦੇ ਵਿੱਚ ਕੋਈ ਸੰਨਿਆਸੀ ਬਣ ਗਿਆ, ਕੋਈ ਯੋਗੀ ਬਣ ਗਿਆ, ਕੋਈ ਵੈਰਾਗੀ ਬਣ ਗਿਆ, ਕੋਈ ਉਦਾਸੀ ਬਣ ਗਿਆ, ਕੋਈ ਨਿਰਮਲਾ ਬਣ ਗਿਆ, ਕੋਈ ਕੁਝ ਕੋਈ ਕੁਝ, ਔਰ ਇਹਨਾਂ ਨੇ ਤੇਰੇ ਦਰਸ਼ਨਾਂ ਲਈ ਭਗਵੇਂ ਭੇਖ ਧਾਰਨ ਕਰਕੇ ਇਹ ਵੀ ਇੱਕ ਤਰ੍ਹਾਂ ਦੇ ਸਾਧੂ ਬਣ ਗਏ।
ਤੋ ਕਾਰਨ ਸਾਹਿਬਾ ਰੰਗ ਰਤੇ, ਤੇਰੇ ਨਾਮ ਅਨੇਕਾ ਰੂਪ ਅਨੰਤਾ, ਕਹਿਣ ਨ ਜਾਹੀ ਤੇਰੇ ਗੁਣ ਕੇਤੇ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਨੇ, ਐ ਮੇਰੇ ਸਾਹਿਬਾ, ਐ ਦੀਨ ਦੁਨੀ ਦੇ ਪਾਤਸ਼ਾਹ, ਹਾਂ ਤੇਰੇ ਵਾਸਤੇ ਉਹ ਤੇਰੇ ਰੰਗ ਦੇ ਵਿੱਚ ਰੰਗੇ ਗਏ, ਤੇਰੇ ਨਾਮ ਅਨੇਕਾਂ ਨੇ, ਤੇਰੇ ਰੂਪ ਵੀ ਬੇਅੰਤ ਨੇ, ਤੇਰੇ ਗੁਣ ਵੀ ਇੰਨੇ ਨੇ, ਉਹਨਾਂ ਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ।
ਦਰ ਕਰ ਮਹਿਲਾ ਹਸਤੀ ਘੋੜੇ, ਛੋੜ ਵਿਲਾਇਤ ਦੇਸ਼ ਗਏ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਲੋ ਵੀ ਜਿਹੜੇ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਸਨ, ਉਹਨਾਂ ਨੇ ਵੀ ਰੱਬ ਦੀ ਭਗਤੀ ਕੀਤੀ, ਉਸ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਪਣੇ ਦਰ ਵੀ, ਆਪਣੇ ਘਰ ਵੀ, ਆਪਣੇ ਮਹਿਲ ਮਾੜੀਆਂ ਵੀ ਛੱਡ ਦਿੱਤੇ, ਇੱਥੋਂ ਤੱਕ ਹਾਥੀ ਘੋੜੇ ਵੀ ਛੱਡ ਦਿੱਤੇ, ਛੋੜ ਵਿਲਾਇਤ ਦੇਸ਼ ਗਏ। ਤੇ ਫਿਰ ਉਹ ਵਿਲਾਇਤ ਦਾ ਅਰਥ ਹੈ ਵੀ ਆਪਣੀਆਂ ਰਾਜਧਾਨੀਆਂ ਛੱਡ ਕੇ, ਆਪਣੇ ਵਤਨ ਛੱਡ ਕੇ, ਆਪਣੇ ਦੇਸ਼ ਛੱਡ ਕੇ, ਉਹ ਵੀ ਜੰਗਲਾਂ ਤੇ ਪਹਾੜਾਂ ਦੇ ਵਿੱਚ ਚਲੇ ਗਏ। ਅਥਵਾ ਛੋੜ ਵਿਲਾਇਤ, ਜਿਹੜਾ ਵਿਲਾਇਤ ਸ਼ਬਦ ਹੈ ਇਸਦਾ ਅਰਥ ਵਤਨ ਹੀ ਹੈ, ਪਰ ਜਿਹੜੇ ਸਾਡੇ ਆਮ ਪੰਜਾਬੀ ਲੋਕ ਨੇ ਇੰਗਲੈਂਡ ਨੂੰ ਵਿਲਾਇਤ ਕਹਿੰਦੇ ਨੇ, ਪਰ ਵਿਲਾਇਤ ਕਿਸੇ ਵੀ ਵਤਨ ਨੂੰ, ਰਾਜਧਾਨੀ ਨੂੰ, ਸ਼ਹਿਰ ਨੂੰ ਆਖਿਆ ਜਾਂਦਾ ਹੈ। ਪਰ ਇੱਥੇ ਵਿਲਾਇਤ ਅਰਥ ਰਾਜਧਾਨੀ ਵਧੇਰੇ ਟੁੱਕਦਾ ਹੈ, ਕਿਉਂਕਿ ਜਿਹੜੇ ਰਾਜਿਆਂ ਦਾ ਜ਼ਿਕਰ ਹੈ, ਵਿਲਾਇਤ ਦੇਸ਼ ਗਏ, ਉਹ ਆਪਣੀਆਂ ਰਾਜਧਾਨੀਆਂ ਛੱਡ ਕੇ ਤੇ ਆਪਣੇ ਦੇਸ਼ ਛੱਡ ਕੇ ਉਹ ਵੀ ਪਰਦੇਸੀ ਚਲੇ ਗਏ, ਜੰਗਲਾਂ ਵਿੱਚ ਚਲੇ ਗਏ।
ਪੀਰ ਪੈਗੰਬਰ ਸਾਲਕ ਸਾਧਕ, ਛੋਡੀ ਦੁਨੀਆ ਥਾਏ ਪਏ।
ਲੋ ਉਹਨਾਂ ਦੇ ਵਿੱਚੋਂ ਕੁਝ ਪੀਰ ਬਣ ਗਏ, ਕੁਝ ਪੈਗੰਬਰ ਬਣ ਗਏ। ਪੀਰ ਜਿਹੜੇ ਮੁਸਲਮਾਨਾਂ ਦੇ ਬਜ਼ੁਰਗ, ਉਹਨਾਂ ਨੂੰ ਪੀਰ ਕਿਹਾ ਜਾਂਦਾ ਹੈ, ਜਿਨ੍ਹਾਂ ਵਿੱਚ ਕੋਈ ਕਰਾਮਾਤ ਆ ਜਾਵੇ ਉਹ ਪੀਰ ਹੋ ਜਾਂਦੇ ਨੇ। ਪੈਗੰਬਰ ਪੈਗੰਬਰਾਂ ਨੂੰ ਆਖਿਆ ਹੈ, ਜਿਨ੍ਹਾਂ ਨੂੰ ਪਰਮੇਸ਼ਰ ਵੱਲੋਂ ਕੋਈ ਪੈਗਾਮ ਆਵੇ, ਸੰਦੇਸ਼ ਆਵੇ, ਉਹਨੂੰ ਪੈਗੰਬਰ ਕਹਿੰਦੇ ਨੇ। ਤੇ ਸਾਲਕ ਦਾ ਅਰਥ ਹੈ ਗਿਆਨਵਾਨ, ਸਾਧਕ ਦਾ ਅਰਥ ਹੈ ਜਿਹੜੇ ਸਿਦਕ ਵਾਲੇ ਮਹਾਂਪੁਰਖ ਬਣ ਗਏ। ਛੋਡੀ ਦੁਨੀਆ ਥਾਏ ਪਏ, ਇਹਨਾਂ ਨੇ ਦੁਨੀਆਂ ਨੂੰ ਛੱਡ ਦਿੱਤਾ, ਦੁਨੀਆਂ ਦੀ ਵਡਿਆਈ ਛੱਡ ਦਿੱਤੀ, ਦੁਨੀਆਂ ਦੀ ਖਾਹਿਸ਼ ਛੱਡ ਦਿੱਤੀ, ਥਾਏ ਪਏ। ਹੇ ਵਾਹਿਗੁਰੂ, ਫੇਰੇ ਤੇਰੀ ਦਰਗਾਹ ਦੇ ਵਿੱਚ ਕਬੂਲ ਪੈ ਗਏ, ਭਾਵ ਤੇਰੇ ਲੇਖੇ ਵਿੱਚ तेरी दरगाह दे विच थां पै गए, प्रवान हो गए।
साध सहज सुख रस कस तजी आले, कापड़ छोड़े चमड़ लिए।
लो जितने भी पीर पैगंबर ब्रह्म ज्ञानी सिदक वाले महापुरख होए ने, और उन्हां ने जिन्ने दुनिया दे स्वाद सन ओ छड़ दिते। इत्थे सहज दा अर्थ है सुख आराम भी उन्हां ने छड़ दिते, ते रस कस भी छड़ दिते, कापड़ छोड़े इथों तक जेड़े संसारी कपड़े पहनने भी छड़ दिते, चमड़ लिए अपने शरीर ते चमड़े ओढ़ ले। जेड़े पुराने साधु सन शरीर ते मृगशाला दे बस्तर ते जां बिरशां दीआं छिल्लां ही ओ धारण करदे सन, लो उन्हां ने कपड़े छड़ के ते चमड़ लिए, भी जेड़े चमड़े दे बस्तर मृगशाला ते जां भोज पत्र जां वलकल आदिक जेड़े कोई होर बिरशां दी चमड़ी पा बिरशां दीआं छिल्लां दे बस्तर धारण कर ले।
दुखिये दर्दवंद दर तेरा नाम रते दर वेस पाए।
हे वाहिगुरु दर्दवंद, तू दुखियां दे दर्दां नूं जानण वाला है, इसलिए दर्दवंद परमेश्वर नूं आखिया। हे दर्दां नूं जानण वाले वाहिगुरु, ओ दुखिये दा अर्थ भी दुखी होके पाव संसार वालों उपराम होके दर तेरा ओ तेरे दर ते पहुंच गए, नाम रते दरवेश पए, तेरे नाम दे रंग विच रंगे जाके ओ भी दरवेश बन गए। जिहड़ा दरवेश दा अर्थ हुंदा दर आवेश, जिसनूं दरगाह विच प्रवेश करन दी मंजूरी मिल गई ओ दरवेश है, अथवा दरवेश जिहड़ा वाहिगुरु दे दर ते लटक रिहा है ओनू दरवेश कहिंदे ने। भाव जिहड़ा हर वेले वाहिगुरु दे दर ते ही जिसकी टिकटिकी लगी रहिंदी है। इस तरह ये दर्दां नूं जानण वाले वाहिगुरु ओ दुखी होके तेरे दर दी शरण आए, ते तेरे नाम दे रंग विच रंगे जाके ओ भी चंगे दरवेश बन गए, फकीर बन गए, उच्च कोटि दे साधु महापुरख हो गए।
खलड़ी खपरी लकड़ी चमड़ी सिखा सूत धोती कीनी।
लो हजूर कहिंदे ने ओ जिहड़े साधु सन, किसे ने तां खलड़ी खल पहन ली, खपरी किसे ने चिप्पी फड़ ली पिखिया पात्र फड़ लिया, लकड़ी किसे ने सोटी फड़ ली, ते नाल ही चमड़ी भई किसे ने अपने शरीर दी चमड़ी सुका ली। खलड़ी खल पहन ली ते चमड़ीदार शरीर दी चमड़ी भी सुका ली, अथवा एक तां बिरशां दी चमड़ी पहन ली, दूसरी जेड़े कोई जंगल दे जानवर ने मृगशाला ते शेर आदि उन्हां दी खल भी कोई पहनदे सन। जानवरां दी खल अथवा बिरशां दी छिल पहन ली। सिखा सूत धोती कीनी, कुछ उन्हां विचों ओह भी हिंदू साधु सन जिन्हां ने सिखा बोधी धारण कर ली। इत्थे सिखा पोला पाठ उच्चारण करना, सिखा नहीं कहना, सिखा सिखा कहिंदे ने बोधी नूं। उन्हां ने बोधी धारण कर ली। कई जिहड़े साधु सन उन्हां ने सूत जनेऊ भी पाया, किसी ने धोती कीनी, किसी ने धोती बन ली, क्योंकि जिहड़े अक्सर हिंदू साधु ने ਉਹ ਬੋਧੀ ਵੀ ਰੱਖਦੇ ਨੇ, ਜਨੇਊ ਵੀ ਪਾਉਂਦੇ ਨੇ ਤੇ ਧੋਤੀਆਂ ਵੀ ਬੰਨਦੇ ਨੇ। ਇਹ ਹਿੰਦੂ ਸਾਧੂਆਂ ਦੀ ਗੱਲ ਇੱਥੇ ਸਪਸ਼ਟ ਕੀਤੀ ਹੈ।
ਤੂੰ ਸਾਹਿਬ ਸਾਂਗੀ ਤੇਰਾ ਪ੍ਰਣਵੈ ਨਾਨਕ ਜਾਤ ਕੈਸੀ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਸ਼ਬਦ ਦੇ ਵਿੱਚ ਉਹਨਾਂ ਭੇਖਾਂ ਨੂੰ ਖੰਡਿਆ ਨਹੀਂ ਹੈ, ਬਲਕਿ ਜਿਨ੍ਹਾਂ ਭੇਖਾਂ ਦੇ ਵਿੱਚ ਚੰਗੇ ਚੰਗੇ ਮਹਾਂਪੁਰਖਾਂ ਨੇ ਘਾਲਣਾ ਘਾਲੀਆਂ ਉਹਨਾਂ ਦਾ ਜ਼ਿਕਰ ਕੀਤਾ ਹੈ। ਤੂੰ ਸਾਹਿਬ ਹੋ ਸੰਗੀ ਤੇਰਾ, ਹੇ ਵਾਹਿਗੁਰੂ ਤੂੰ ਸਾਹਿਬ ਹੈ, ਮੈਂ ਤੇਰਾ ਸੰਗੀ ਹਾਂ, ਭੇਖਧਾਰੀ ਹਾਂ, ਤੇਰਾ ਪੁਜਾਰੀ ਹਾਂ। ਪ੍ਰਣਵੈ ਨਾਨਕ ਜਾਤ ਕੈਸੀ, ਸਤਿਗੁਰੂ ਬੇਨਤੀ ਕਰਦੇ ਨੇ ਵੀ ਹੇ ਵਾਹਿਗੁਰੂ ਜਾਤ ਕੈਸੀ, ਤੇਰੇ ਦਰ ਉੱਤੇ ਜਾਤ ਕਿਹੋ ਜੀ ਹੈ, ਭਾਵ ਤੇਰੇ ਦਰ ਦੇ ਉੱਤੇ ਜਾਤ ਨਹੀਂ ਪੁੱਛੀ ਜਾਂਦੀ। ਚਾਹੇ ਕਿਸੇ ਬਰਾਦਰੀ ਵਿੱਚ ਕੋਈ ਸਾਧੂ ਹੋਇਆ ਜਿਹੜਾ ਤੇਰੇ ਦਰ ਪ੍ਰਵਾਨ ਹੋ ਗਿਆ, ਔਰ ਉਹਨੂੰ ਦੁਨੀਆਂ ਨੇ ਵੀ ਪ੍ਰਵਾਨ ਕਰ ਲਿਆ, ਇਸ ਲਈ ਭਾਵੇਂ ਦੁਨੀਆਂ ਨੇ ਕਿਸੇ ਨੂੰ ਨਾ ਵੀ ਪ੍ਰਵਾਨ ਕੀਤਾ ਹੋਵੇ, ਚਾਹੇ ਕੋਈ ਨੀਵੀਂ ਜਾਤ ਦਾ ਸੀ, ਬਾਲਮੀਕ ਬਟਵਾਰਾ ਸੀ, ਨਾਮਦੇਵ ਸ਼ਿੰਬਾ ਸੀ, ਕਬੀਰ ਜੁਲਾਹਾ ਸੀ, ਤੂੰ ਕਿਸੇ ਦੀ ਜਾਤ ਨਹੀਂ ਪਰਖੀ। ਜਿਨ੍ਹਾਂ ਨੇ ਤੇਰੇ ਨਾਲ ਪਿਆਰ ਕੀਤਾ, ਭਗਤੀ ਕੀਤੀ, ਤਉ ਕਾਰਨ ਸਾਹਿਬਾ ਰੰਗ ਰਤੇ, ਤੂੰ ਉਹਨਾਂ ਦੀ ਜਾਤ ਨਹੀਂ ਪੁੱਛੀ, ਉਹਨਾਂ ਦੀ ਜਾਤ ਨਹੀਂ ਪਛਾਣੀ, ਤੂੰ ਉਹਨਾਂ ਨੂੰ ਆਪਣੇ ਗੱਲ ਦੇ ਨਾਲ ਲਾਇਆ ਹੈ।
ਆਸਾ ਘਰ ਪੰਜਵਾਂ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ ਪੀਤਰ ਪੰਚ ਗੁਪਤ ਮਨ ਵਾਸੇ ਥਿਰ ਨਾ ਰਹੇ ਜੈਸੇ ਪਵੇ ਉਦਾਸੇ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਜੋ ਸ਼ਬਦ ਉਚਾਰਨ ਕਰ ਰਹੇ ਨੇ ਇਹ ਆਸਾ ਕਰ ਪੰਜਵਾਂ ਆਸਾ ਰਾਗ ਦੇ ਵਿੱਚ ਪੰਜਵੇਂ ਘਰ ਦੇ ਵਿੱਚ ਪੰਜਵੇਂ ਸੁਰਤਾਲ ਦੇ ਵਿੱਚ ਗਾਇਨ ਕੀਤਾ ਹੈ ਮਹੱਲਾ ਪਹਿਲਾ। ਇਹ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਤੀਕ ਹੈ ਕਿਉਂਕਿ ਮਹੱਲਾ ਪਹਿਲਾ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਹੋਏ ਨੇ ਨਾ। ਜਿਹੜਾ ਪਹਿਲਾ ਸ਼ਬਦ ਹੈ ਉਹ ਪ੍ਰਥਮ ਗੁਰੂ ਦਾ ਸੰਕੇਤ ਦਿੰਦਾ। ਸਾਡੇ ਪਹਿਲੇ ਸਤਿਗੁਰੂ ਦਾ ਸ਼ਬਦ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤ ਰਹਿਤ। ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਪਾਈ ਪ੍ਰਾਪਤ ਹੁੰਦਾ ਹੈ। ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਕੀਤੇ ਗੁਨਾਹਾਂ ਨੂੰ ਭੁੱਲਾਂ ਨੂੰ ਬਖਸ਼ਾਉਣ ਦੇ ਲਈ ਕਿਵੇਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ ਉਹ ਇੱਕ ਇਸਤਰੀ ਰੂਪਕ ਅਲੰਕਾਰ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ ਹੈ। ਮਨ ਮੇਰਾ ਦਇਆਲ ਸੇਧੀ ਥਿਰ ਨਾ ਰਹੇ, ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਕ ਲਗੇ। ਰਹਾਉ ਹਜ਼ੂਰ ਕਹਿੰਦੇ ਨੇ ਮਨ ਮੇਰਾ, ਇਹ ਮੇਰਾ ਮਨ ਦਇਆਲ ਸੇਤੀ ਦਇਆ ਦਾ ਘਰ ਜੋ ਪਰਮਾਤਮਾ ਹੈ ਉਹਦੇ ਨਾਲ ਜੁੜ ਕੇ ਥਿਰ ਨਾ ਰਹੇ, ਇਹ ਟਿਕਿਆ ਨਹੀਂ ਰਹਿੰਦਾ। ਭਾਵ ਹਰ ਵੇਲੇ ਸਾਡਾ ਮਨ ਵਾਹਿਗੁਰੂ ਦੇ ਨਾਲ ਜੁੜਦਾ ਨਹੀਂ ਹੈ। ਇਹਦਾ ਕੀ ਕਾਰਨ ਹੈ? ਲੋਭੀ, ਇਹ ਧਨ ਦਾ ਮਾਇਆ ਦਾ ਲੋਭੀ ਹੈ, ਇਹ ਕਪਟੀ ਵੀ ਹੈ ਤੇ ਪਾਪੀ ਵੀ ਹੈ, ਪਖੰਡੀ ਵੀ ਹੈ। ਜਿਨ ਮਨ ਹੋਰ ਮੁੱਖ ਹੋਰ ਸੇ ਕੰਢੇ ਕੱਚਿਆ, ਇਹੋ ਜਿਹੀ ਅਵਸਥਾ ਵਾਲੇ ਨੂੰ ਪਖੰਡੀ ਕਹਿੰਦੇ ਨੇ। ਮਾਇਆ ਅਧਕ ਲੱਗਾ ਤੇ ਮਾਇਆ ਵੱਲ ਸਾਡਾ ਮਨ ਬਹੁਤਾ ਲੱਗਿਆ ਰਹਿੰਦਾ, ਰੱਬ ਵਾਲੇ ਪਾਸੇ ਨਹੀਂ ਲੱਗਦਾ, ਮਾਇਆ ਵਾਲੇ ਪਾਸੇ ਬਹੁਤਾ ਲੱਗਿਆ ਹੋਇਆ। ਇਸੇ ਕਰਕੇ ਇਹ ਮਨ ਟਿਕਦਾ ਨਹੀਂ ਹੈ। ਲੋਹਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਨੇ ਪੀਤਰ ਪੰਚ ਗੁਪਤ ਮਨ ਵਾਸੇ। ਪੀਤਰ ਪੰਚ ਗੁਪਤ ਮਨ ਵਾਸੇ ਸਾਡੇ ਮਨ ਦੇ ਵਿੱਚ ਵੀ ਜਿਹੜੇ ਪੰਜ ਚੋਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਗੁਪਤ ਰੂਪ ਹੋ ਕੇ ਵਸ ਰਹੇ ਨੇ। ਤੁਸੀਂ ਆਪਣੇ ਮਨ ਦੇ ਵੱਲ ਕਦੇ ਵੀ ਖਿਆਲ ਕਰੋ, ਕਦੇ ਕਾਮ ਦਾ ਫੁਰਨਾ, ਕਿਧਰੇ ਕ੍ਰੋਧ ਦਾ ਫੁਰਨਾ, ਕਿਧਰੇ ਲੋਭ ਦੀ ਲਹਿਰ, ਕਿਧਰੇ ਮੋਹ ਦਾ ਉਛਾਲ, ਕਿਧਰੇ ਹੰਕਾਰ ਦੀ ਅੱਗ ਬਲਦੀ ਦਿਖਾਈ ਦੇਵੇਗੀ। ਸਾਡੇ ਮਨ ਦੀ ਹਾਲਤ ਹੈ। ਹਜ਼ੂਰ ਕਹਿੰਦੇ ਪੀਤਰ ਪੰਜ ਗੁਪਤ ਮਨ ਵਾਸੇ ਸਾਡੇ ਮਨ ਦੇ ਵਿੱਚ ਵੀ ਇਹ ਜਿਹੜੇ ਪੰਜ ਚੋਰ ਨੇ, ਪੰਜ ਡਾਕੂ ਨੇ, ਗੁਪਤ ਰੂਪ ਹੋ ਕੇ ਵਸ ਰਹੇ ਹਨ। ਥਿਰ ਨਾ ਰਹੇ ਹੈ ਜੈਸੇ ਪਵੇ ਹੈ ਉਦਾਸੀ, ਇਸੇ ਕਰਕੇ ਸਾਡਾ ਮਨ ਸਥਿਰ ਨਹੀਂ ਰਹਿੰਦਾ। ਇਹ ਜਿਹੜੇ ਪੰਜ ਚੋਰ ਨੇ ਸਾਡੇ ਮਨ ਨੂੰ ਟਿਕਣ ਨਹੀਂ ਦਿੰਦੇ। ਜੈਸੇ ਪਵੇ ਹੈ ਉਦਾਸੇ, ਜਿਵੇਂ ਕਿਸੇ ਬੰਦੇ ਦਾ ਮਨ ਉਦਾਸ ਹੋਇਆ ਹੋਵੇ ਨਾ, ਉਹ ਇੱਕ ਥਾਂ ਤੇ ਟਿਕ ਨਹੀਂ ਸਕਦਾ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਉਹ ਭਟਕਦਾ ਹੀ ਫਿਰਦਾ। ਜਿਸ ਬੰਦੇ ਦਾ ਮਨ ਉਦਾਸ ਹੋਵੇ ਨਾ, ਉਹ ਕਿਤੇ ਵੀ ਚਲਿਆ ਜਾਵੇ ਉਹਦਾ ਮਨ ਕਿਤੇ ਵੀ ਨਹੀਂ ਲੱਗਦਾ, ਕਿਉਂਕਿ ਉਹਦੀ ਉਦਾਸੀ ਉਹਦੇ ਨਾਲ ਹੁੰਦੀ ਹੈ। ਇੱਕ ਥਾਂ ਤੋਂ ਦੂਜੀ ਥਾਂ ਜਾਂਦਾ, ਉੱਥੋਂ ਫਿਰ ਤੀਜੀ ਥਾਂ ਤੇ ਜਾਂਦਾ, ਉਹਦਾ ਮਨ ਨਹੀਂ ਲੱਗਦਾ। ਇਸੇ ਤਰ੍ਹਾਂ ਸਾਡੇ ਮਨ ਦੀ ਹਾਲਤ ਹੈ, ਜਿਵੇਂ ਕੋਈ ਉਦਾਸੀ ਸਾਧੂ ਇੱਕ ਥਾਂ ਟਿਕਦਾ ਨਹੀਂ ਹੈ, ਤੁਰਿਆ ਹੀ ਫਿਰਦਾ ਹੈ, ਇਸੇ ਤਰ੍ਹਾਂ ਸਾਡਾ ਮਨ ਕਦੀ ਵੀ ਟਿਕਦਾ ਨਹੀਂ ਹੈ।
ਮਨ ਮੇਰਾ ਦਿਆਲ ਸੇਤੀ ਥਿਰ ਨਾ ਰਹੇ, ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਕ ਲਗੈ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਇਹ ਮੇਰਾ ਮਨ ਉਸ ਦਇਆ ਦੇ ਘਰ ਪਰਮਾਤਮਾ ਦੇ ਨਾਲ ਜੁੜ ਕੇ ਹਮੇਸ਼ਾ ਲਈ ਅਡੋਲ ਨਹੀਂ ਰਹਿੰਦਾ, ਟੇਕੇ ਨਹੀਂ ਬੈਠਦਾ। ਕਿਉਂ? ਇਹ ਲੋਭੀ ਵੀ ਹੈ, ਕਪਟੀ ਵੀ ਹੈ, ਛਲੀਆ ਵੀ ਹੈ, ਧੋਖੇਬਾਜ ਵੀ ਹੈ, ਪਾਪੀ ਵੀ ਹੈ ਤੇ ਪਖੰਡੀ ਵੀ ਹੈ। ਮਾਇਆ ਅਧਕ ਲੱਗੇ, ਮਾਇਆ ਵਾਲੇ ਪਾਸੇ ਬਹੁਤਾ ਲੱਗਦਾ ਹੈ, ਇਸੇ ਕਰਕੇ ਸਾਡਾ ਮਨ ਵਾਹਿਗੁਰੂ ਦੇ ਨਾਲ ਜੁੜਦਾ ਨਹੀਂ ਹੈ।
ਫੂਲ ਮਾਲਾ ਗਲ ਪਹਿਰੋਗੀ ਹਾਰੋ, ਮਿਲੇਗਾ ਪ੍ਰੀਤਮ ਤਬ ਕਰੋਗੀ ਸਿਗਾਰੋ।
ਲਓ ਹੁਣ ਰਹਾਓ ਵਿਸਰਾਮ ਦੇ ਕੇ ਇਸਤਰੀ ਰੂਪਕ ਅਲੰਕਾਰ ਦੇ ਵਿੱਚ ਅੱਗੇ ਸਪਸ਼ਟ ਰੂਪ ਦੇ ਵਿੱਚ ਸਤਿਗੁਰੂ ਉਪਦੇਸ਼ ਦੇ ਰਹੇ ਹਨ ਵੀ ਫੂਲ ਮਾਲਾ ਗਲ ਪਹਿਰੋਗੀ ਹਾਰੋ, ਮਿਲੇਗਾ ਪ੍ਰੀਤਮ ਤੋਂ ਕਰੋਗੀ ਸਿਗਾਰੋ। ਜਿਹੜੀ ਸੁਹਾਗਣ ਇਸਤਰੀ ਹੁੰਦੀ ਹੈ ਉਹਦੇ ਅੰਦਰ ਪਤੀ ਦੇ ਮਿਲਣ ਦੀ ਤੜਪ ਹੁੰਦੀ ਹੈ। ਜੇ ਕੋਈ ਉਹਨੂੰ ਇਹ ਆਖੇ ਬਈ ਤੂੰ ਹਾਰ ਸ਼ਿੰਗਾਰ ਕਰ, ਉਹ ਕਹਿੰਦੀ ਨਹੀਂ, ਜਿੰਨਾ ਚਿਰ ਤੱਕ ਮੇਰਾ ਪਤੀ ਨਹੀਂ ਮੈਨੂੰ ਮਿਲਦਾ, ਮੈਂ ਓਨਾ ਚਿਰ ਤੱਕ ਕੋਈ ਸ਼ਿੰਗਾਰ ਨਹੀਂ ਕਰਾਂਗੀ, ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ, ਕਿਉਂਕਿ ਅੰਦਰੋਂ ਉਹਦਾ ਪਿਆਰ ਪਤੀ ਨਾਲ ਹੁੰਦਾ। ਇਸੇ ਤਰ੍ਹਾਂ ਜਿਸ ਜੀਵਰੂ ਪਿਸਤਰੀ ਦਾ ਉਸ ਵਾਹਿਗੁਰੂ ਪਤੀ ਪਰਮੇਸ਼ਰ ਨਾਲ ਪਿਆਰ ਹੋ ਜਾਂਦਾ, ਤੇ ਫਿਰ ਉਹਨੂੰ ਜੇ ਕੋਈ ਆਖੇ ਬਈ ਤੂੰ ਫੁੱਲਾਂ ਦੀ ਮਾਲਾ ਪਾ ਲਾ, ਜਾਂ ਗਲਦੇ ਵਿੱਚ ਸੋਨੇ ਦਾ ਹਾਰ ਪਾ ਲਾ, ਜਾਂ ਮੋਤੀਆਂ ਦਾ ਹਾਰ ਪਾ ਲਾ, ਉਹ ਕਦੀ ਵੀ ਨਹੀਂ ਪਾਵੇਗਾ। ਜਿਸਦਾ ਮਨ ਵਾਹਿਗੁਰੂ ਦੇ ਪਿਆਰ ਦੇ ਨਾਲ ਜੁੜਿਆ ਹੋਇਆ, ਉਹ ਇਹ ਗੱਲ ਆਖਦਾ ਹੈ, ਮਿਲੇਗਾ ਪ੍ਰੀਤਮ ਤੋਂ ਕਰੋਗੀ ਸਿੰਗਾਰੋ, ਮੈਂ ਆਪਣਾ ਸ਼ਿੰਗਾਰ ਤਾਂ ਕਰਾਂਗੀ ਜੇ ਮੈਨੂੰ ਮੇਰਾ ਪਿਆਰਾ ਪ੍ਰੀਤਮ ਪਰਮੇਸ਼ਰ ਮਿਲੇਗਾ। ਜਿਹੜੇ ਅਸਲੀ ਸਾਧੂ ਨੇ, ਮਹਾਂਪੁਰਖ ਨੇ, ਉਹ ਕਹਿੰਦੇ ਨੇ ਅਸੀਂ ਤਾਂ ਹੀ ਹਾਰ ਸ਼ਿੰਗਾਰ ਧਾਰਨ ਕਰਾਂਗੇ ਸ਼ੁਭ ਗੁਣਾਂ ਦਾ, ਦੈਵੀ ਗੁਣਾਂ ਦਾ, ਦੈਵੀ ਸਾਧਨਾ ਦਾ, ਜੇ ਸਾਨੂੰ ਪਰਮੇਸ਼ਰ ਮਿਲੇ। ਫੁੱਲ ਮਾਲਾ ਗਲ ਪਹਿਰੂੰਗੀ ਹਾਰੋ, ਜੇ ਪਤੀ ਪਰਮੇਸ਼ਰ ਮਿਲ ਜਾਵੇ ਫਿਰ ਫੁੱਲਾਂ ਦੀ ਮਾਲਾ ਵੀ ਗਲ ਵਿੱਚ ਪਾਵਾਂਗੀ ਤੇ ਸੋਨੇ ਦਾ ਹਾਰ ਵੀ ਗਲ ਵਿੱਚ ਪਹਿਨਾਂਗੀ, ਪਰ ਮੈਨੂੰ ਰੱਬ ਮਿਲਣਾ ਚਾਹੀਦਾ। ਫੁੱਲਾਂ ਦੀ ਮਾਲਾ ਕਿਹੜੀ ਹੈ? ਜਿਹੜੇ ਸਤਸੰਤੋਖ ਆਦਿਕ ਦੈਵੀ ਗੁਣ ਨੇ, ਇਹ ਫੁੱਲਾਂ ਦੀ ਮਾਲਾ ਹੈ। ਤੇ ਸੋਨੇ ਦਾ ਹਾਰ ਕਿਹੜਾ ਹੈ? ਉਹ ਹੈ ਵਾਹਿਗੁਰੂ ਦਾ ਸਿਮਰਨ। ਵਾਹਿਗੁਰੂ 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 ਸੁਆ ਸੁਆ ਸਿਮਰਨ ਕਰਨਾ, ਇਹੀ ਸੋਨੇ ਦਾ ਹਾਰ ਮੈਂ ਗਲ ਵਿੱਚ ਪਾਵਾਂਗੀ।
ਪੰਚ ਸਖੀ ਹਮ ਏਕ ਪਤਾਰੋ, ਪੇੜ ਲਗੀ ਹੈ ਜੀੜਾ ਚਾਲਣ ਹਾਰੋ।
ਲੋ ਭਗਤ ਜੀ ਫਰਮਾਉਂਦੇ ਨੇ, ਇੱਕ ਪਾਸੇ ਜੀਵਰੂ ਪਿਸਤਰੀ ਦਾ ਪਤੀ ਪਰਮੇਸ਼ਰ ਹੈ, ਹੁਣ ਅੱਗੇ ਥੋੜਾ ਜਿਹਾ ਬਦਲ ਕੇ ਪ੍ਰਕਰਨ ਆ ਰਿਹਾ ਹੈ। ਲੋ ਹਜ਼ੂਰ ਕਹਿੰਦੇ ਨੇ, ਪੰਜ ਸਖੀ ਹਮ ਏਕ ਪਤਾਰੋ, ਅਸੀਂ ਪੰਜ ਸਖੀਆਂ ਹਾਂ ਤੇ ਸਾਡਾ ਪਤੀ ਇੱਕੋ ਹੀ ਹੈ। ਉਹ ਪੰਜ ਸਖੀਆਂ ਕਿਹੜੀਆਂ ਨੇ? ਪੰਜ ਗਿਆਨ ਇੰਦਰੀਆਂ ਨੂੰ ਇੱਥੇ ਪੰਜ ਸਖੀਆਂ ਆਖਿਆ। ਇਹ ਪੰਜ ਗਿਆਨ ਇੰਦਰੀਆਂ, ਇਹ ਪੰਜ ਸਖੀਆਂ ਨੇ, ਇਹਨਾਂ ਦਾ ਇੱਕ ਪਤੀ ਕੌਣ ਹੈ? ਉਹ ਜੀਵਾਤਮਾ ਇਹਨਾਂ ਦਾ ਇੱਕ ਪਤੀ ਹੈ। ਪੇੜ ਲੱਗੀ ਹੈ ਜਿਹੜਾ ਚਾਲਣ ਹਾਰੋ, ਪੇੜ ਲੱਗੀ ਹੈ, ਇਹਦਾ ਅਰਥ ਹੈ ਵੀ ਸ਼ੁਰੂ ਤੋਂ ਇਹ ਮਰਜ਼ਾਦਾ ਚਲੀ ਆ ਰਹੀ ਹੈ। ਇਹ ਜਿਹੜਾ ਜਿਹੜਾ ਜੀਵਾਤਮਾ ਹੈ, ਇਹਨਾਂ ਪੰਜ ਸਖੀਆਂ ਦਾ ਪਤੀ ਜੀਵਾਤਮਾ ਹੈ। ਚਾਲਣ ਹਾਰੋ, ਇਹ ਚੱਲਣ ਹਾਰ ਹੈ, ਇਹ ਇੱਕ ਯਾਤਰੀ ਹੈ, ਇਹ ਇੱਕ ਮੁਸਾਫਰ ਹੈ। ਇਸਨੇ ਇੱਕ ਦਿਨ ਇਹ ਪੜਾਅ ਛੱਡ ਕੇ ਜ਼ਰੂਰ ਚਲੇ ਜਾਣਾ ਹੈ। ਇਹ ਧੁਰ ਤੋਂ ਹੀ ਮਰਜ਼ਾਦਾ ਚਲੀ ਆ ਰਹੀ ਹੈ।
ਪੰਚ ਸਖੀ ਮਿਲ ਰੁਦਨ ਕਰਿਆ, ਸਾਹੋ ਪਜੂਤਾ ਪ੍ਰਣਵਤ ਨਾਨਕ ਲੇਖਾ ਦੇਹਾ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਇਹਨਾਂ ਪੰਜ ਗਿਆਨ ਇੰਦਰੀਆਂ ਦਾ ਪਤੀ, ਸਾਹੋ ਦਾ ਅਰਥ ਹੈ ਪਤੀ, ਜੀਵਾਤਮਾ ਹੈ, ਇਹ ਕਹਿੰਦੇ ਜਮਾਂ ਦਾ ਪਜੂਤਾ ਪਕੜਿਆ ਹੋਇਆ ਅੱਗੇ ਪ੍ਰਲੋਕ ਵਿੱਚ ਗਿਆ, ਲੇਖਾ ਦੇਹਾ, ਤੇ ਇਹਨੂੰ ਲੇਖਾ ਦੇਣਾ ਪਿਆ। ਸਾਹੋ ਪਜੂਤਾ ਪ੍ਰਣਵਤ ਨਾਨਕ ਲੇਖਾ ਦੇਹਾ, ਪ੍ਰਣਵਤ ਦਾ ਅਰਥ ਬੇਨਤੀ ਪੂਰਵਕ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਜੀਵ ਆਤਮਾ ਪਤੀ ਜਮਾਂ ਦਾ ਪਜੂਤਾ ਪਕੜਿਆ ਹੋਇਆ ਅੱਗੇ ਪ੍ਰਲੋਕ ਵਿੱਚ ਗਿਆ, ਲੇਖਾ ਦੇਹਾ, ਤੇ ਇਹਨੂੰ ਲੇਖਾ ਦੇਣਾ ਪਿਆ। ਪੰਜ ਸਖੀ ਮਿਲ ਰੁਦਨ ਕਰਿਹਾ, ਉਸ ਵੇਲੇ ਜਿਹੜੀਆਂ ਪੰਜ ਸਖੀਆਂ ਸਨ ਗਿਆਨ ਇੰਦਰੀਆਂ, ਇਹਨਾਂ ਨੇ ਮਿਲ ਕੇ ਰੋਣਾ ਸ਼ੁਰੂ ਕਰ ਦਿੱਤਾ। ਜਿਵੇਂ ਕੋਈ ਆਦਮੀ ਚੜ੍ਹਾਈ ਕਰ ਜਾਂਦਾ ਨਾ, ਤੇ ਫਿਰ ਜਿਹੜੀਆਂ ਪੰਜ ਗਿਆਨ ਇੰਦਰੀਆਂ ਨੇ, ਅੱਖਾਂ ਵੀ, ਕੰਨ ਵੀ, ਤੇ ਮੂੰਹ ਵੀ, ਉਹਦਾ ਰੋਂਦਾ। ਫਿਰ ਇਸੇ ਲਈ ਪੰਜ ਸਖੀਆਂ ਨੇ ਗਿਆਨ ਇੰਦਰੀਆਂ, ਇਹਨਾਂ ਨੇ ਮਿਲ ਕੇ ਰੋਣਾ ਸ਼ੁਰੂ ਕਰ ਦਿੱਤਾ। ਕਦੋਂ? ਜਦੋਂ ਜੀਵ ਆਤਮਾ ਪਤੀ ਲੇਖਾ ਦੇਣ ਵਾਸਤੇ ਜਮਾਂ ਦਾ ਪਕੜਿਆ ਦਰਗਾਹ ਨੂੰ ਚਲਿਆ ਗਿਆ।